ਸਾਖੀ 27 ਵੀ ਖੇਚਣਾ ਲਿਖੇ ਹੋਏ ਸਾਰੇ ਇਤਿਹਾਸਾਂ ਤੋਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਜੈਸੇ ਖਿਮਾਵੰਤ ਪਿਆਰ ਪੁੰਜ ਦਿਆਲੂ ਜਗਤ ਤਾਰਨਹਾਰ ਗੁਰੂ ਜੀ ਦਾਤ ਨੇਕੀ ਕੁੱਲ ਦਾ ਜੀਵਨ ਵੀ ਖੇਚਣਾ ਤੋਂ ਬਿਨਾਂ ਨਹੀਂ ਲੰਘਿਆ। ਇਸ ਦੁਨੀਆਂ ਦੇ ਬੰਦੇ ਕੁਛ ਇਥੋਂ ਦੇ ਥੋੜੇ ਦਿਨਾਂ ਦੇ ਜੀਵਨ ਲਈ ਵੀ ਮਨੁੱਖੀ ਆਚਰਣ ਤੋਂ ਨੀਵੇਂ ਹੋ ਹੋ ਕੰਮ ਕਰਦੇ ਹਨ ਕਿ ਜਿਨ੍ਹਾਂ ਦਾ ਲਾਭ ਤਾਂ ਜੀਵਨ ਮਾਤਰ ਲਈ ਵੀ ਘੱਟ ਹੀ ਨਿਭਦਾ ਹੈ, ਹਾਨੀ ਰੂਹ ਦੀ ਸਾਥਣ ਬਣ ਜਾਂਦੀ ਹੈ। ਇਸ ਦੁਨੀਆਂ ਦੇ ਬੰਦੇ ਕੁਛ ਇਥੋਂ ਦੇ ਥੋੜੇ ਦਿਨਾਂ ਦੇ ਜੀਵਨ ਲਈ ਵੀ ਮਨੁੱਖੀ ਆਚਰਣ ਦੇ ਨੀਵੇਂ ਹੋ ਹੋ ਕੰਮ ਕਰਦੇ ਹਨ ਕਿ ਜਿਨ੍ਹਾਂ ਦਾ ਲਾਭ ਤਾਂ ਜੀਵਨ ਮਾਤਰ ਲਈ ਵੀ ਘੱਟ ਹੀ ਨਿਭਦਾ ਹੈ, ਹਾਨੀ ਰੂਹ ਦੀ ਸਾਥਣ ਬਣ ਜਾਂਦੀ ਹੈ। ਭਾਈ ਪਾਰੋ ਜੀ ਦੀ ਬਿਨੈਤੇ ਉਦਮ ਤੇ ਗੋਇੰਦਵਾਲ ਵਿੱਚ ਸਾਰੀ ਸਾਧ ਸੰਗਤ ਨੂੰ ਸੱਦਾ ਦੇ ਕੇ ਇੱਕ ਭਾਰੀ ਜੋੜ ਮੇਲਾ ਕੀਤਾ ਗਿਆ ਸੀ। ਇਸ ਦਾ ਪ੍ਰਯੋਜਨ ਗੁਰਸਿੱਖੀ ਵਿੱਚ ਮੈਤਰੀ ਪ੍ਰੇਮ ਤੇ ਨਾਮ ਸੋਹਿਲੇ ਦਾ ਪ੍ਰਚਾਰ ਤੇ ਲਮੇਰਾ ਕਰਨਾ ਸੀ ਕਿ ਸਿੱਖੀ ਦਾ ਆਦਰਸ਼ਕ ਜੀਵਨ ਜੋ ਸਾਈ ਨਾਲ ਸਦਾ ਪੈਵੰਦ ਹੋਏ ਰਹਿਣ ਤੇ ਸ੍ਰਿਸ਼ਟੀ ਨੂੰ ਸਦਾ ਸੁਖ ਦੇਣ ਲਈ ਅੰਗਿਆ ਗਿਆ ਹੈ, ਵਧੀਕ ਫੈਲੇ ਤੇ ਜਗਤ ਵਿੱਚ ਖੁਦਗਰਜ਼ੀ ਤੇ ਇਸ ਦਾ ਕਾਰਨ ਹਉਮੈ ਘਟੇ, ਜਿਸ ਕਰਕੇ ਮਨੁੱਖ ਪਰਸਪਰ ਸੁਖੀ ਜੀਵਨ ਬਸਰ ਕਰਨ। ਪਰ ਇਸ ਨਵੇਂ ਆਦਰਸ਼ਕ ਜੀਵਨ ਵਿੱਚ ਬਨਾਵਟਾਂ ਦਾ ਤਿਆਗ ਸੀ, ਦਿਖਾਵੇ ਦੇ ਜੀਵਨ ਵੱਲ ਕੰਢ ਸੀ। ਇਹ ਗੱਲਾਂ ਨਾ ਸੁਖਾਈਆਂ, ਪੁਰਾਣੀਆਂ ਲੀਹਾਂ ਮਾਤਰ ਤੇ ਟੁਰ ਰਹੇ ਧਰਮ ਦੇ ਪੂਜੇ ਬਣ ਬੈਠੇ ਆਗੂਆਂ, ਪੰਡਤਾਂ, ਬ੍ਰਾਹਮਣਾਂ, ਜੋਗੀਆਂ ਤੇ ਸਾਧੂਆਂ ਆਦਿਕਾਂ ਨੂੰ। ਪਰਸਪਰ ਖਾਣੇ ਦੀ ਖੁੱਲ, ਸੰਗਤ ਪੰਗਤ ਵਿੱਚ ਜਾਤ ਪਾਤ ਭੇਦ ਦਾ ਤਿਆਗ, ਵਰਨ ਆਸ਼ਰਮ ਖੱਤਰੀਆਂ ਤੱਕ ਵੀ ਨਾ ਸੁਖਾਇਆ। ਲੱਗੇ ਪਰਸਪਰ ਸਲਾਹਾਂ ਮਸ਼ਵਰੇ ਤੇ ਘੋਰ ਮਸੌਰੇ ਹੋਣ। ਕਈ ਵਾਰ ਸਲਾਹ ਹੋਈ ਕਿ ਗੁਰੂ ਜੀ ਤੇ ਕੋਈ ਰੋਪ ਪਾਇਆ ਜਾਵੇ, ਕਦੇ ਭਾਈਚਾਰੇ ਦਾ, ਕਦੇ ਵਡੱਕਿਆਂ ਦਾ ਤੇ ਅੰਤ ਲਾਹੌਰ ਦੇ ਵੱਡੇ ਹਾਕਮ ਦਾ। ਪਰ ਗੱਲ ਰਹਿ ਜਾਂਦੀ ਰਹੀ ਸਿਰੇ ਨਾ ਚੜੀ। ਪਹਿਲੇ ਯਤਨ ਜੋ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੂੰ ਚੁੱਕ ਚੁਕਾ ਦੇ ਸਨ, ਨਾ ਕਾਮਯਾਬ ਰਹਿ ਚੁੱਕੇ ਸਨ। ਜਦ ਬੌਲੀ ਆਰੰਭੀ ਗਈ ਤੇ ਕੰਮ ਟੁਰ ਪਿਆ ਤਾਂ ਸੰਗਤਾਂ ਉਮੰਡ ਕੇ ਆਈਆਂ ਤੇ ਗੁਰੂ ਐਸ਼ਵਰ ਤੇ ਨਵੇਂ ਤੁਰੇ ਪੰਥ ਦਾ ਬੋਲਬਾਲਾ ਵਡੇਰਾ ਨਜ਼ਰ ਪਿਆ ਤਾਂ ਹੋਰ ਖੁਣਸ ਭੜਕ ਉੱਠੀ। ਈਰਖਾ ਦਾ ਸਵਾਤਮ ਹੈ ਕਿ ਜਿਉਂ ਜਿਉਂ ਉਸ ਦਾ ਪ੍ਰਤਾਪ ਵਧੇ ਕਿ ਜਿਸ ਨਾਲ ਈਰਖਾ ਹੈ ਇਹ ਤਿਉਂ ਤਿਉਂ ਵੱਧਦੀ ਤੇ ਅੰਗ ਅੱਗ ਵਾਂਗੂ ਭੜਕਦੀ ਹੈ। ਇਹੋ ਵਸਤੂ ਹੈ ਜੋ ਦੁਨੀਆਂ ਨੂੰ ਨਰਕ ਬਣਾਉਂਦੀ ਹੈ, ਜੋ ਮਨੁੱਖ ਨੂੰ ਮਨੁੱਖ ਨਾਲ, ਕੌਮ ਨੂੰ ਕੌਮ ਨਾਲ ਤੇ ਦੇਸ਼ ਨੂੰ ਦੇਸ਼ ਨਾਲ ਲੜਾ ਦਿੰਦੀ ਹੈ। ਪਰ ਇੱਥੇ ਇੱਕ ਪਾਸੇ ਤਾਂ ਈਰਖਾ ਹੈ ਜੋ ਈਰਖਾਲੂਆਂ ਨੂੰ ਈਰਖਾ ਕੀਤੇ ਗਏ ਨਾਲ ਵੱਧਦੀ ਪਈ ਹੈ, ਦੂਜੇ ਪਾਸੇ ਖਿਮਾ ਦਾ ਸਰੂਪ ਹਨ ਜੋ ਈਰਖਾ ਬਦਲੇ ਪਿਆਰ ਕਰਦੇ ਹਨ, ਦਾਤਾਂ ਦਿੰਦੇ ਹਨ, ਦਿੰਦੇ ਹੀ ਦਿੰਦੇ ਹਨ। ਉਹਨਾਂ ਦਾ ਲੰਗਰ ਹਰ ਇੱਕ ਲਈ ਖੁੱਲਾ ਹੈ, ਕਿਸੇ ਜਾਤ ਮਜ਼ਹਬ ਦਾ ਆਵੇ, ਸੱਜਣ ਮਿੱਤਰ ਵੈਰੀ ਆਵੇ, ਹਰੇਕ ਨੂੰ ਭੋਜਨ ਮਿਲਦਾ ਹੈ। ਰਾਤ ਨੂੰ ਲੰਗਰ ਤੇ ਖਰਚ ਹੋ ਕੇ ਜੋ ਬਚ ਰਵੇ, ਪੱਕਾ ਕਿ ਰਸਤਾ ਹੀ ਹੋਣ, ਉਹ ਸਭ ਗ੍ਰਾਂ ਦੇ ਗਰੀਬਾਂ ਤੇ ਮੁਸਾਫਰਾਂ ਨੂੰ ਵੰਡ ਦਿੱਤਾ ਜਾਂਦਾ ਹੈ। ਆਈ ਚਲਾਈ ਆਕਾਸ਼ੀ ਵਿਰਤ ਹੈ, ਵਰਤਾਓ ਸਭ ਨਾਲ ਪ੍ਰੇਮ ਦਾ ਹੈ। ਜਿਨ੍ਹਾਂ ਵੱਲੋਂ ਖੇਚਲ ਪੁੱਜੇ ਉਹਨਾਂ ਨਾਲ ਵੀ ਤੰਗ ਦਿਲੀ ਨਹੀਂ ਹੈ। ਹਰੀਪੁਰ ਤੋਂ ਲੱਕੜੀ ਮੰਗਾਈ, ਗੋਇੰਦਵਾਲ ਵਿੱਚ ਘਰ ਉਸਾਰਨ ਵਾਲੇ ਆਪਣੇ ਬੇਗਾਨੇ ਸਭ ਨੂੰ ਮੁਫ਼ਤ ਵੰਡ ਦਿੱਤੀ। ਪਰ ਫੇਰ ਵੀ ਹਸੂਦ ਸਾੜ ਵਾਲੇ ਸੀਨਿਆਂ ਵਿੱਚ ਠੰਡ ਨਾ ਵਰਤੀ। ਇਸ ਦਾ ਕਾਰਨ ਇਹ ਹੈ ਕਿ ਹਸਦ ਕਰਨ ਵਾਲੇ ਹਸਦ ਦਾ ਕਾਰਨ ਉਸਦੇ ਆਪਣੇ ਸੀਨੇ ਵਿੱਚ ਬੈਠਾ ਹੁੰਦਾ ਹੈ, ਜੋ ਉਸ ਦਾ ਆਪਣਾ ਸੁਭਾਅ ਹੁੰਦਾ ਹੈ। ਸੋ ਹੁਣ ਈਰਖਾਲੂ ਦਿਮਾਗਾਂ ਨੇ ਇੱਕ ਕਾਢ ਕੱਢੀ ਕਿ ਗੋਂਦਾ ਮਰਵਾਹਾ ਜੋ ਗੁਰੂ ਜੀ ਦਾ ਪਰਮ ਸ਼ਰਧਾਲੂ ਸੀ ਮਰ ਚੁੱਕਾ ਹੈ, ਉਸ ਦਾ ਪੁੱਤਰ ਉਸ ਦੀ ਥਾਵੇਂ ਹੈ, ਉਹ ਗੁਰੂ ਕੇ ਪ੍ਰਤਾਪ ਨਾਲ ਕੁਛ ਖੁਣਸਦਾ ਹੈ ਉਸ ਨੂੰ ਅੱਗੇ ਲਾਈਏ ਤੇ ਉਸ ਦੀ ਖੁਦਗਰਜ਼ੀ ਦੀ ਅਗਨੀ ਨੂੰ ਭੜਕਾ ਕੇ ਉਸ ਨੂੰ ਸਤਿਗੁਰ ਦੇ ਗਲੇ ਪਾ ਦੇਈਏ। ਇਹ ਵਿਚਾਰ ਤੇ ਇਹ ਵਿਉਂਤ ਅੰਤ ਨੂੰ ਬੱਝੀ ਕਿ ਇਹ ਲਾਹੌਰ ਜਾ ਕੇ ਸ਼ਿਕਾਇਤ ਕਰੇ, ਅਰਜ਼ੀ ਪਾਵੇ ਕਿ ਮੇਰੇ ਪਿਓ ਨੇ ਆਪਣੇ ਪਿੰਡ ਵਿੱਚ ਇੱਕ ਸਾਧੂ ਵਸਾਇਆ ਸੀ, ਉਹ ਸਾਡੀਆਂ ਭੂਆਂ ਦਬਾਈ ਜਾਂਦਾ ਹੈ ਤੇ ਹੁਣ ਸਾਡੀ ਬਾਕੀ ਭੂ ਉੱਤੇ ਕਬਜ਼ਾ ਕਰਕੇ ਮੱਲੋ ਮੱਲੀ ਬੌਲੀ ਬਣਾ ਰਿਹਾ ਹੈ, ਉਸ ਨੂੰ ਬੇਦਖਲ ਕੀਤਾ ਜਾਵੇ। ਸਵਾਨਹ ਉਮਰੀ ਗੁਰੂ ਅਮਰਦਾਸ ਵਿੱਚ ਲਿਖਿਆ ਹੈ ਕਿ ਜਦੋਂ ਜ਼ਾਫਰ ਬੇਗ ਲਾਹੌਰ ਦਾ ਹਾਕਮ ਸੀ, ਉਸ ਨੇ ਮੁਕੱਦਮਾ ਸੁਣਿਆ। ਫਿਰ ਗੁਰੂ ਜੀ ਨੂੰ ਹੁਕਮ ਘੱਲਿਆ ਕਿ ਮੁਕੱਦਮੇ ਦੀ ਪੈਰਵੀ ਮੇਰੀ ਕਚਹਿਰੀ ਵਿੱਚ ਕੀਤੀ ਜਾਵੇ। ਗੁਰੂ ਜੀ ਨੇ ਭਾਈ ਜੇਠੇ ਸ੍ਰੀ ਰਾਮਦਾਸ ਜੀ ਨੂੰ ਘੱਲਿਆ। ਹਾਕਮ ਨੇ ਜੇਠਾ ਜੀ ਦਾ ਬਿਆਨ ਸੁਣ ਕੇ ਕਿਹਾ ਕਿ ਜੇਠਾ ਜੀ, ਆਪ ਦਾ ਕਹਿਣਾ ਸੱਤਿਆ ਜਾਪਦਾ ਹੈ, ਦਾਵਾ ਝੂਠਾ ਮਲੂਮ ਪੈਂਦਾ ਹੈ, ਪਰ ਮੈਂ ਫੈਸਲਾ ਅਜੇ ਨਹੀਂ ਕਰਦਾ। ਮੈਂ ਦੌਰੇ ਆਵਾਂਗਾ ਤਾਂ ਉੱਥੇ ਮੌਕੇ ਦੀ ਉਗਾਹੀ ਤੇ ਹੋਰ ਸਬੂਤ ਲੈ ਕੇ ਫੈਸਲਾ ਕਰਾਂਗਾ। ਸੋ ਜਦ ਉਹ ਦੌਰੇ ਆਇਆ ਤਾਂ ਗੋਇੰਦਵਾਲ ਦੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਕੀਤੇ ਗਏ ਤਾਂ ਹਾਕਮ ਨੂੰ ਲੋਕਾਂ ਦੱਸਿਆ ਕਿ ਗੁਰੂ ਜੀ ਬੇਗਰਜ਼ ਰੱਬ ਦੇ ਪਿਆਰੇ ਹਨ, ਹਰ ਜਾਤ ਹਰ ਮਤ ਲਈ ਲੰਗਰ ਚੱਲਦਾ ਹੈ, ਦਿਨ ਰਾਤ ਕਥਾ ਕੀਰਤਨ ਨਾਮ ਜਾਰੀ ਰਹਿੰਦਾ ਹੈ, ਕਿਸੇ ਨਾਲ ਰਾਗ ਦੁਆਖ ਨਹੀਂ, ਕਿਸੇ ਨਾਲ ਕਿਸੇ ਮਾਲ ਤੇ ਮਿਲਕ ਤੇ ਦਾਵਾ ਨਹੀਂ ਬਣਦੇ। ਇਹਨਾਂ ਦੇ ਸੇਵਕ ਹਰੀਪੁਰ ਦੇ ਰਾਜੇ ਨੇ ਗੇਲੀਆਂ ਤੇ ਸ਼ਤੀਰ ਲੱਕੜੀ ਦੇ ਘੱਲੇ ਆਪ ਨੇ ਬਿਨਾਂ ਇੱਕ ਪਾਈ ਲਏ ਦੇ ਆਪਣੇ ਬੇਗਾਨੇ ਸਭ ਨੂੰ ਵੰਡ ਦਿੱਤੇ। ਜਿਸ ਮਕਾਨ ਵਿੱਚ ਉਹ ਆਪ ਵਸਦੇ ਹਨ, ਉਹ ਗੋਂਦੇ ਨੇ ਆਪ ਉਸਾਰ ਕੇ ਅਰਪਣ ਕੀਤਾ ਸੀ ਤੇ ਵੱਡੇ ਸਤਿਗੁਰਾਂ ਦੇ ਸੌ ਤਰਲੇ ਕਰਕੇ ਗੁਰੂ ਅਮਰਦਾਸ ਜੀ ਦਾ ਨਿਵਾਸ ਇੱਥੇ ਪ੍ਰਵਾਨ ਕਰਵਾਇਆ ਸੀ। ਆਪ ਜੀ ਦੇ ਭਾਈ ਬੰਦਾ ਨੇ ਜੋ ਘਰ ਕੋਠੇ ਪਾਏ ਹਨ ਆਪ ਦੇ ਕਹਿਣੇ ਤੇ ਪਾਏ ਹਨ ਤੇ ਭੌ ਦੇ ਮੁੱਲ ਦਿੱਤੇ ਹਨ ਮਾਲਕ ਨੂੰ। ਹੁਣ ਜੇ ਬੌਲੀ ਬਣਨ ਲੱਗੀ ਹੈ, ਇਹ ਥਾਂ ਗੋਂਦੇ ਦੇ ਪੁੱਤਰ ਨੂੰ ਗੁਰੂ ਕੇ ਸਿੱਖਾਂ ਨੇ ਮਾਇਆ ਦੇ ਕੇ ਖਰੀਦੀ, ਪਰ ਜਿਨ੍ਹਾਂ ਨੇ ਰੋਬਰੂ ਮਾਇਆ ਦਿੱਤੀ ਸੀ ਉਹਨਾਂ ਦੀ ਇਹੀ ਉਗਾਹੀ ਭੁਗਤੀ। ਆਪ ਜੀ ਨੇ ਕਿਸੇ ਦੇ ਹੱਕ ਤੇ ਕੀ ਕਬਜ਼ਾ ਕਰਨਾ ਸੀ, ਆਪ ਤਾਂ ਆਪਣਾ ਹੱਕ ਲੁਟਾਉਂਦੇ ਰਹਿੰਦੇ ਹਨ। ਮੌਜ ਆਵੇ ਤਾਂ ਸਭ ਕੁਝ ਛੱਡ ਕੇ ਤੁਰ ਪੈਣ, ਅੱਗੇ ਇੱਕ ਵਾਰ ਸਾਰਾ ਸਮਾਜ ਛੱਡ ਕੇ ਬਾਸਰ ਕੇ ਜਾ ਰਹੇ ਸਨ। ਗੁਰਿਆਈ ਉੱਤੇ ਜਬਰੀ ਕਬਜ਼ਾ ਕਰਨ ਵਾਲੇ ਖਡੂਰੋਂ ਸਾਹਿਬਜ਼ਾਦੇ ਦਾਤੂ ਜੀ ਆਏ ਸਨ, ਸ੍ਰੀ ਗੁਰੂ ਜੀ ਗੱਦੀ ਆਪੇ ਛੋੜ ਕੇ ਤੁਰ ਗਏ। ਫਿਰ ਗੁਰੂ ਸਿੱਖ ਤੇ ਇਹੋ ਮਰਵਾਹਾ ਹਜ਼ਾਰ ਤਰਲੇ ਤੇ ਮਿੰਨਤਾਂ ਕਰਕੇ ਗੁਰੂ ਜੀ ਨੂੰ ਇੱਥੇ ਲੈ ਆਏ ਸਨ। ਇਸ ਪ੍ਰਕਾਰ ਮੌਕੇ ਤੇ ਤ੍ਰਿਆਕਣਾ ਪਾਸੋਂ ਹਾਲਾਤ ਸੁਣ ਕੇ ਹਾਕਮ ਨੂੰ ਪੂਰੀ ਤਸੱਲੀ ਹੋ ਗਈ ਕਿ ਇਹ ਦਾਵਾ ਝੂਠਾ ਹੈ ਤੇ ਤਸਬੀ ਲੋਕਾਂ ਦੇ ਮਜ਼ਹਬੀ ਤਸਬ ਨਾਲ ਕੀਤੇ ਚੁੱਕ ਚੁਕਾ ਦਾ ਸਿੱਟਾ ਹੈ। ਸੋ ਉਸ ਮਰਵਾਹੇ ਦੇ ਵਿਰੁੱਧ ਫੈਸਲਾ ਕਰਕੇ ਚਲਾ ਗਿਆ। ਇਹ ਵੀ ਲਿਖਿਆ ਹੈ ਕਿ ਜ਼ਾਫਰ ਬੇਗ ਲਾਹੌਰ ਜਾਂਦਾ ਘੋੜੇ ਤੋਂ ਡਿੱਗ ਪਿਆ, ਧੌਣ ਭੱਜ ਗਈ ਤੇ ਸਿਆਂ ਵਰਿਆਂ ਦਾ ਹੋ ਗਿਆ। ਉਸ ਦੀ ਥਾਂ ਉਸ ਦਾ ਬੇਟਾ ਤਾਹਰ ਬੇਗ ਹੋ ਗਿਆ। ਉਹ ਪਿਤਾ ਦੇਗ ਨਾਲ ਗੁਰੂ ਘਰ ਵੇਖ ਕੇ ਗਿਆ ਸੀ, ਉਹ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ ਸੀ। ਇਹ ਵੀ ਗੱਲ ਚਲੀ ਆਉਂਦੀ ਹੈ ਕਿ ਜ਼ਾਫਰ ਬੇਗ ਨੇ ਜਦ ਸਭ ਸ਼ਹਾਦਤਾਂ ਲੈ ਲਈਆਂ, ਤਸੱਲੀ ਹੋ ਗਈ, ਤਦ ਵੀ ਉਹ ਕਰਾਮਾਤੀ ਸ਼ਕਤੀ ਵੇਖਣ ਦੇ ਸ਼ੌਕ ਵਿੱਚ ਆ ਗਿਆ, ਜੋ ਕਿ ਮੁਸਲਮਾਨਾਂ ਵਿੱਚ ਫਕੀਰ ਜਾਂ ਪੈਗੰਬਰ ਦੀ ਅਜ਼ਮਾਇਸ਼ ਕਰਨ ਵਾਸਤੇ ਉਹ ਜ਼ਰੂਰੀ ਅੰਗ ਸਮਝਦੇ ਹਨ। ਚੁਨਾਂਚੇ ਉਸ ਨੇ ਲੱਗ ਰਹੀ ਬਾਵਲੀ ਦੀ ਧਰਤੀ ਤੇ ਖੜੋ ਕੇ ਅੱਖਾਂ ਮੀਟ ਕੇ ਕਿਹਾ, ਐ ਜ਼ਿਮੀਂ ਤੂੰ ਖੁਦ ਬਤਾ ਤੂੰ ਕਿਸ ਦੀ ਹੈ। ਜ਼ਿਮੀਂ ਵਿੱਚੋਂ ਆਵਾਜ਼ ਆਈ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ। ਇਹ ਤ੍ਰੈ ਫੇਰ ਸੁਣ ਕੇ ਜ਼ਾਫਰ ਬੇਗ ਕੰਬਿਆ ਤੇ ਝੱਟ ਫੈਸਲਾ ਦੇ ਦਿੱਤਾ ਕਿ ਮਦਈ ਦਾ ਦਾਵਾ ਝੂਠਾ ਹੈ। ਤਾਹਰ ਬੇਗ ਤੇ ਵੀ ਇਸ ਦਾ ਭਾਰੀ ਅਸਰ ਹੋਇਆ। ਚਾਹੀਦਾ ਸੀ ਕਿ ਉਪਰਲੀ ਹੋਣਹਾਰ ਹੋ ਕੇ ਹੱਠੀਆਂ ਦੇ ਹੱਠ हट जांदे पर ओ दूणे होर तुल पए। नमोशी ने खबरे चेह चाढ़ दित्ती, इउं जापदा है कि हुण सारिआं नूं पातशाह पास शिकायत करन दी गल सुझी। मुगल पातशाहां दे वेले इक व्यौंत जारी सी कि जे किसे नूं न्याय प्राप्त ना होवे तां पातशाह तक फरियाद पहुंच सके। जहांगीर ने तां एक संगल ला छड्डिया सी, जो छेड़े तां अंदर टल खड़क पैंदा सी ते पातशाह नूं खबर हो जांदी सी कि कोई फरियादी आया है। इसी तरह अकबर दे वेले खास मैला वेस करके जान दी रवायत चली आउंदी सी, जिस तों पता लग जांदा सी कि यह फरियादी आया है। किसे दरबारी नूं कोई शिकायत होवे तां कागज़ दे कपड़े पहन के जाया करदा सी। नीले काले मैले कपड़िया वाली तरकीब के पातशाह तक दुखी की पहुंच हो सके अकबर ने जारी कर दिती दसी जाती है। सुरवाज जदों सी उस मूजब मरवाहे ने अपने एक नौकर नूं नीली नीली काली टाकिया की बनी कबा पहना ली, जिस विच मैल भरी हुई सी, जुआं ते कीड़े भी सन। नौकर ने मूंह भी काला कर लिया। ਇਹ ਤੇ ਮਰਵਾਹਾ ਪਾਤਸ਼ਾਹ ਵੱਲ ਤੁਰ ਪਏ। ਰਸਤੇ ਵਿੱਚ ਇਹ ਨੌਕਰ ਗੁਰੂ ਜੀ ਦੀ ਨਿੰਦਾ ਕਰਦਾ ਜਾਏ ਤੇ ਉਹਨਾਂ ਦੀ ਜਬਰੀ ਦੀਆਂ ਝੂਠੀਆਂ ਵਾਰਦਾਤਾਂ ਬਣਾ ਬਣਾ ਕੇ ਸੁਣਾਉਂਦਾ ਜਾਏ ਪਰ ਕੋਈ ਯਕੀਨ ਨਾ ਕਰੇ। ਜਦ ਇਹ ਪਾਤਸ਼ਾਹੀ ਦਰਗਾਹ ਵਿੱਚ ਪਹੁੰਚੇ ਤੇ ਚਤੁਰ ਸੇਵਕ ਨੇ ਰੋ ਰੋ ਕੇ ਆਪਣੇ ਮਾਲਕ ਦਾ ਦਾਅਵਾ ਪੇਸ਼ ਕੀਤਾ। ਅਕਬਰ ਨੇ ਸ਼ਾਂਤੀ ਨਾਲ ਸੁਣਿਆ। ਫਿਰ ਉਹ ਆਪਣੇ ਅਹਿਲਮੰਦ ਵੱਲ ਤੱਕ ਤੱਕਿਆ। ਉਸਨੇ ਕਿਹਾ, ਹਜ਼ੂਰ ਇਹ ਕਿੱਸਾ ਗਲਤ ਹੈ। ਮੁਕੱਦਮਾ ਜ਼ਾਫਰ ਬੇਗ ਦੀ ਕਚਹਿਰੀ ਹੋ ਚੁੱਕਾ ਹੈ। ਉਹ ਮੌਕੇ ਤੇ ਜਾ ਕੇ ਤਹਿਕੀਕਾਤ ਕਰਕੇ ਫੈਸਲਾ ਦੇ ਚੁੱਕਾ ਹੈ। ਉਹ ਗੁਰੂ ਜੀ ਦੇ ਹੱਕ ਵਿੱਚ ਹੈ। ਫਿਰ ਹਜ਼ੂਰ, ਪੰਜਾਬ ਦੀਆਂ ਖੁਫੀਆ ਖ਼ਬਰਾਂ ਵਿੱਚ ਜੋ ਗੁਰੂ ਨਾਨਕ ਦੇ ਚਲਾਏ ਸਿੱਖ ਮਤ ਦੀਆਂ ਆਉਂਦੀਆਂ ਹਨ, ਉਹ ਹਜ਼ੂਰ ਨੂੰ ਪਤਾ ਹੀ ਹਨ। ਹੁਣ ਗੱਦੀ ਪਰ ਗੁਰੂ ਅਮਰਦਾਸ ਜੀ ਹਨ, ਜੋ ਬੜੇ ਮੁਤੱਕੀ, ਪਰਹੇਜ਼ਗਾਰ, ਸੋਹਲ ਕੁਲ, ਖੁਦਾ ਪ੍ਰਸਤ, ਬਣੀ ਨੌ ਇਨਸਾਨ ਦੇ ਦੋਸਤ ਤੇ ਮਦਦਗਾਰ ਹਨ। ਆਪ ਦਾ ਲੰਗਰਖਾਨਾ ਹਰ ਵਕਤ ਖੁੱਲ੍ਹਾ ਹੈ। ਹਿੰਦੂ, ਮੁਸਲਮਾਨ, ਸਾਧ, ਗ੍ਰਸਤੀ, ਫਕੀਰ, ਬਿਨਾਂ ਜਾਤ ਪਾਤ ਰੋਕ ਠੋਕ ਦੇ ਸਭ ਨੂੰ ਖਾਣਾ ਮੁਫ਼ਤ ਮਿਲਦਾ ਹੈ। ਉਹ ਗੋਇੰਦਵਾਲ ਛੋੜ ਕੇ ਸਾਰਾ ਕੁਝ ਤਿਆਗ ਕੇ ਚਲੇ ਗਏ ਸਨ। ਇਹੋ ਮਰਵਾਹੇ ਤੇ ਪਿੰਡ ਦੇ ਚੌਧਰੀ ਤੇ ਉਹਨਾਂ ਦੀ ਉਮਤ ਦੇ ਬੰਦੇ ਮਿਹਨਤਾਂ ਕਰਕੇ ਉਹਨਾਂ ਨੂੰ ਵਾਪਸ ਲਿਆਏ ਸਨ। ਫਿਰ ਹਜ਼ੂਰ, ਹਰੀਪੁਰ ਤੋਂ ਗੁਰੂ ਜੀ ਨੇ ਲੱਕੜੀ ਮੰਗਵਾਈ। ਉਹ ਹਿੰਦੂ, ਮੁਸਲਿਮ, ਹਰ ਗੋਇੰਦਵਾਲ ਦੇ ਆਬਾਦਕਾਰ ਆਪਣੇ ਬੇਗਾਨੇ ਸਭ ਨੂੰ ਮੁਫ਼ਤ ਵੰਡ ਦਿੱਤੀ। ਇਹ ਗੱਲ ਵੀ ਤਹਿਕੀਕ ਕੀਤੀ ਗਈ ਕਿ ਜਿਸ ਜ਼ਮੀਨ ਪਰ ਬਾਵਲੀ ਬਣ ਰਹੀ ਹੈ, ਗੁਰੂ ਕੇ ਮੁਰੀਦਾਂ ਨੇ ਰੁਪਏ ਦੇ ਕੇ ਖਰੀਦੀ ਹੈ। ਹਜ਼ੂਰ, ਇਤਲਾਹ ਤਾਂ ਇਹ ਵੀ ਆਈ ਹੈ ਕਿ ਜ਼ਾਫਰ ਬੇਗ ਨੇ ਦੁਆ ਕਰਕੇ ਲਲਕਾਰ ਕੇ ਕਿਹਾ, ਹੇ ਜ਼ਮੀਂ, ਤੂੰ ਕਿਸ ਦੀ ਹੈ? ਤਾਂ ਜ਼ਮੀਂ ਵਿੱਚੋਂ ਆਵਾਜ਼ ਆਈ, ਮੈਂ ਅੱਲਾ ਪਾਕ ਦੀ ਹਾਂ, ਫਿਰ ਮੈਂ ਇਸ ਅੱਲਾ ਵਾਲੇ ਫਕੀਰ ਦੀ ਹਾਂ। ਅੱਗੇ ਹਜ਼ੂਰ ਦਾਨਾ ਹੋ, ਮਾਜ਼ੀ ਹਾਲ, ਮੁਸਤਕਬਲ, ਭੂਤ, ਵਰਤਮਾਨ ਤੇ ਭਵਿੱਖ ਦੀ ਜਾਣਨਹਾਰ ਹੋ। ਅਕਬਰ ਸੁਣ ਕੇ ਚੁੱਪ ਹੋ ਗਿਆ, ਅੱਖਾਂ ਮਿਟ ਲਈਆਂ। ਫਿਰ ਮਰਵਾਹੇ ਨੇ ਉਸਦੇ ਦਾਸ ਵੱਲ ਤੱਕਿਆ ਫਿਰ ਮਰਵਾਹੇ ਤੇ ਉਸਦੇ ਦਾਸ ਵੱਲ ਤੱਕਿਆ ਤੇ ਹੁਕਮ ਦਿੱਤਾ, ਚੌਬਦਾਰ, ਇਨਕੋ ਹਮਾਰੀ ਆਂਖੋਂ ਕੇ ਸਾਹਮਣੇ ਸੇ ਦੂਰ ਕਰ ਦੋ, ਫੌਰਨ ਸੇ ਪਹਿਲੇ ਨਿਕਾਲ ਦੋ। ਚੌਬਦਾਰ ਹੁਕਮਾਂ ਨੂੰ ਸਵਾਇਆ ਕਰਕੇ ਮੰਨਦੇ ਸਨ, ਸੋ ਉਹਨਾਂ ਨੇ ਧੱਕੇ ਮਾਰਦਿਆਂ ਬਾਹਰ ਕੱਢਿਆ ਤੇ ਨੌਕਰ ਨੂੰ ਕੋਈ ਸੋਟੀਆਂ, ਕੁਛ ਮੁੱਕੇ ਤੇ ਜੁੱਤੇ ਵੀ ਲੱਗ ਗਏ। ਮਸਾਂ ਕੁਛ ਦੇ ਦਵਾ ਕੇ ਅਹਿਦੀਆਂ ਤੋਂ ਛੁੱਟੇ, ਦੋਵੇਂ ਬੁਰੀ ਹਾਲੀ ਸ਼ਰਮਿੰਦੇ ਹੋਏ ਘਰਾਂ ਨੂੰ ਮੁੜੇ। ਜੋ ਦੁਰਗਤ ਮਰਵਾਹੇ ਦੀ ਦਰਬਾਰ ਵਿੱਚ, ਨਗਰ ਵਿੱਚ, ਸਾਕਾਂ ਵਿੱਚ, ਪਰਿਵਾਰ ਵਿੱਚ ਹੋਈ, ਉਹ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸਲੋਕ ਵਿੱਚ ਇਉਂ ਵਰਣ ਕੀਤੀ ਹੈ। ਮਲ ਜੂਈ ਪਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ ਵੇਮੁਖੇ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ ਗੁਹ ਪੜ ਸਗਵੀ ਮਲ ਲਾਏ ਮਨਮੁਖ ਆਇਆ ਪ੍ਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ ਉਥੇ ਪੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਿਚ ਪਾਈ ਵੇਮੁਖ ਸਣੈ ਨਫ਼ਰੈ ਪੌਲੀ ਪੌਦੀ ਫਾਵਾ ਹੋਇ ਕੇ ਉੱਠ ਕਰ ਆਇਆ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ ਤਨ ਤਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸੱਚ ਹੈ ਮਾਰ ਪਚਾਇਆ ਇਹੋ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਅਰਥ ਉਸ ਮਨਮੁਖ ਮਰਵਾਹੇ ਨੇ ਨੀਲਾ ਕਾਲਾ ਖਿਰਕਾ ਜਾਂ ਗੋਦੜਾ ਜੋ ਮੈਲਾ ਤੇ ਜੂਆਂ ਦਾ ਭਰਿਆ ਸੀ ਆਪਣੇ ਬੇਮੁਖ ਨੌਕਰ ਨੂੰ ਪਹਿਨਵਾ ਦਿੱਤਾ ਉਸ ਨੂੰ ਕੋਈ ਪਾਸ ਨਾ ਬਹਿਣ ਦੇਵੇ ਸਗੋਂ ਦੁਨੀਆਂ ਵਿਚ ਉਸ ਉੱਤੇ ਹੋਰ ਮੈਲ ਤੇ ਗੰਦ ਪੈਣ ਲੱਗਾ ਉਹ ਜੋ ਪ੍ਰਾਈ ਨਿੰਦਾ ਚੁਗਲੀ ਕਰਨ ਲਈ ਵੇਮੁਖ ਨੇ ਵੇਮੁਖ ਨੂੰ ਕੱਲਿਆ ਉਥੇ ਦਰਬਾਰ ਵਿਚ ਦੋਹਾਂ ਵੇਮੁਖਾਂ ਦਾ ਮੂੰਹ ਕਾਲਾ ਹੋਇਆ ਝੱਟ ਜਗਤ ਵਿਚ ਮਸ਼ਹੂਰ ਹੋ ਗਿਆ ਕਿ ਵੇਮੁਖ ਮਰਵਾਹਾ ਆਪਣੇ ਨਫ਼ਰ ਸਮੇਤ ਪੌਲੇ ਪੈਂਦਿਆਂ ਫਾਵਾ ਹੋ ਕੇ ਘਰਾਂ ਨੂੰ ਮੁੜ ਆਇਆ ਹੈ ਅੱਗੋਂ ਸੰਗਤਾਂ ਨੇ ਕੁੜਮਾਂ ਨੇ ਵੇਮੁਖ ਨੂੰ ਆਪਣੇ ਵਿਚ ਰਲਣਾ ਦਿੱਤਾ ਤਦ ਵਹੁਟੀ ਤੇ ਭਤੀਜੀ ਨੇ ਲਿਆ ਘਰ ਮੰਜੇ ਪਾਇਆ ਉਸ ਦੇ ਲੋਕ ਪਰਲੋਕ ਦੋਵੇਂ ਮਾਰੇ ਗਏ ਸਦਾ ਭੁੱਖਾ ਤਿਹਾਇਆ ਕੂਕਦਾ ਸੀ ਭਾਵ ਕੋਈ ਰੋਗ ਹੋ ਗਿਆ ਜੋ ਅੰਨ ਪਾਣੀ ਪਚੇ ਨਾ ਧੰਨ ਹੈ ਮਾਲਕ ਕਰਤਾਰ ਜਿਸ ਨੇ ਸੱਚਾ ਨਿਆਂ ਪਾਤਸ਼ਾਹ ਤੋਂ ਕਰਵਾਇਆ ਜੋ ਸੱਚੇ ਪੂਰੇ ਗੁਰੂ ਦੀ ਨਿੰਦਾ ਕਰਦੇ ਹਨ ਉਸ ਨੂੰ ਸੱਚ ਮਾਰ ਕੇ ਖੁਆਰ ਕਰਦਾ ਹੈ ਇਹ ਅੱਖਰ ਮੈਨੂੰ ਉਸ ਨੇ ਕਿਹਾ ਹੈ ਜਿਸ ਨੇ ਜਗ ਪੈਦਾ ਕੀਤਾ ਹੈ ਭਾਵ ਇਹ ਅਗੰਮ ਦੀ ਬਾਣੀ ਹੈ ਜੋ ਇਹ ਅਗੰਮ ਦੀ ਬਾਣੀ ਹੈ ਕਿ ਜੋ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸੱਚੇ ਕਰਤਾਰ ਵੱਲੋਂ ਦੰਡ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ